ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੁੰਦਰੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਖੀਰਲਾ ਭਾਗ ਯਾਨੀ 16ਵਾਂ ਕਾਂਡ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੱਲਣ ਚਿੱਤ ਸਹੇਲੀਆਂ ਤੇ ਗੋਹੜੇ ਦਿੱਤੇ ਵੰਡ, ਸੁੰਦਰੀ ਭਾਵੇਂ ਜ਼ਖਮਾਂ ਤੋਂ ਰਾਜ਼ੀ ਹੋ ਗਈ ਪਰ ਆਪਣੇ ਅਸਲ ਰੰਗ ਰੂਪ 'ਤੇ ਨਾ ਆਈ। ਅਰਤਾਪ ਨੇ ਵਿਚਾਰੀ ਦਾ ਪਿੱਛਾ ਨਾ ਛੱਡਿਆ। ਉੱਤੋਂ ਭਰਾਵਾਂ ਦਾ ਵਿਛੋੜਾ, ਧਰਮ ਭੰਗ ਹੋਣ ਦਾ ਡਰ, ਦੁਸ਼ਮਣਾਂ ਦੀ ਕੈਦ, ਸਰੀਰ ਦੀ ਰੋਗਤਾ ਆਦਿਕ ਚੋਭਾ ਨੇ ਅੰਦਰਲੇ ਦੁੱਖ ਨੂੰ ਕੱਟਣ ਨਾ ਦਿੱਤਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤਵਾਰ ਜਮਦੂਤ, ਇੱਕ ਦੁੱਖ ਰੋਗ ਲਗੈ ਤਨ ਤਾਏ, ਵੈਦ ਨਾ ਭੋਲੇ ਦਾਰੂ ਲਾਏ। ਇੱਕ ਦਿਨ ਹਾਕਮ ਨੂੰ ਵੈਦਾਂ ਹਕੀਮਾਂ ਨੇ ਦੱਸਿਆ ਕਿ ਸੁੰਦਰੀ ਪਾਸ ਕੋਈ ਹਸਮੁਖੀ ਗੋਲੀ ਹੋਵੇ ਤਾਂ ਇਹਦਾ ਜੀ ਲੱਗੇ ਤੇ ਤਾਪ ਤੋਂ ਵੱਲ ਹੋਵੇ। ਇਹ ਪਹਾੜੀ ਰਾਜਪੂਤ ਗੋਲੀਆਂ ਬਥੁਨ ਹਨ। ਇਹ ਵਿਚਾਰ ਕੇ ਗੋਲੀਆਂ ਪਾਲਣ ਲੱਗੇ। ਇੱਕ ਦੋ ਆਈਆਂ ਪਰ ਸੁੰਦਰੀ ਦੇ ਪਸੰਦ ਨਾ ਆਈਆਂ। ਇੱਕ ਗੋਲੀ ਪੰਜਾਬਣ ਲੱਭੀ ਜੋ ਚਤਰ ਅਰ ਸੁੰਦਰ ਸੀ। ਇਸ ਦਾ ਨਾਂ ਰਾਧਾ ਸੀ। ਇਸ ਨੂੰ ਸੁੰਦਰੀ ਨੇ ਪਸੰਦ ਕੀਤਾ ਕਿਉਂਕਿ ਇਸ ਨੂੰ ਗੁਰਬਾਣੀ ਬਹੁਤ ਕੰਠ ਸੀ। ਸੁੰਦਰੀ ਆਪਣੇ ਹਿਰਦੇ ਵਿੱਚੋਂ ਨਾਮ ਨੂੰ ਤਾਂ ਕਦੀ ਨਹੀਂ ਬੋਲਦੀ ਸੀ, ਹਰ ਵੇਲੇ ਸਿਮਰਨ ਕਰਦੀ ਸੀ। ਇਸ ਗੋਲੀ ਨੇ ਜੇ ਪਾਠ ਕਰਨਾ ਤਾਂ ਸੁੰਦਰੀ ਦਾ ਮਨ ਵੱਡਾ ਆਨੰਦ ਹੋਣਾ। ਪਿਛਲੀ ਰਾਤ ਤੋਂ ਲੈ ਕੇ ਦਿਨ ਚੜ੍ਹੇ ਤੀਕ ਪਾਠ ਹੁੰਦਾ, ਸੁੰਦਰੀ ਦਾ ਦਿਲ ਵੀ ਪਰਚਿਆ ਪਰ ਪਾਪੀ ਤਾਪ ਨੇ ਪਿੱਛਾ ਨਾ ਛੱਡਿਆ। ਹਕੀਮ ਆਖਣ ਲੱਗ ਪਏ ਕਿ ਇਹ ਦਿੱਖ ਤਾਪ ਹੋ ਗਿਆ ਹੈ। ਕਈ ਆਖਣ ਇਹ ਮੌਸਮੀ ਤਾਪ ਹੈ ਜੋ ਅੱਜ ਕੱਲ੍ਹ ਸਾਰੇ ਸ਼ਹਿਰਾਂ ਵਿੱਚ ਪਸਰ ਰਿਹਾ ਹੈ। ਪਰ ਸ਼ੌਕ ਹੈ ਤਾਂ ਇਹ ਕਿ ਕਿਸੇ ਦਾਰੂ ਨੇ ਕਾਟ ਨਾ ਕੀਤੀ। ਇੱਕ ਦਿਨ ਹਾਕਮ ਗੋਲੀ ਰਾਧਾ ਨੂੰ ਵੱਖਰਿਆਂ ਸੱਦ ਕੇ ਪੁੱਛਣ ਲੱਗਾ ਕਿ ਤੂੰ ਮੈਨੂੰ ਅਸਲ ਭੇਦ ਦੱਸ ਜੋ ਸੁੰਦਰੀ ਦੇ ਜੀਵ ਵਿੱਚ ਕੀ ਹੈ ਜੋ ਮੈਂ ਪੂਰਾ ਕਰਾਂ। ਇਹ ਤਾਂ ਮੈਂ ਜਾਣਦਾ ਹਾਂ ਕਿ ਉਹ ਸਿੱਖਣੀ ਹੈ ਔਰ ਸਿੱਖ ਧਰਮ ਨੂੰ ਨਹੀਂ ਤਿਆਗਦੀ, ਪਰ ਜੇ ਉਹ ਇਸ ਗੱਲੇ ਬਿਮਾਰੀ ਤੋਂ ਰਾਜ਼ੀ ਹੋ ਜਾਵੇ ਕਿ ਮੈਂ ਸਿੱਖ ਬਣ ਜਾਵਾਂ ਤਦ ਮੈਂ ਅੰਦਰ ਖਾਨੇ ਸਿੱਖ ਬਣ ਜਾਂਦਾ। ਗੋਲੀ ਨੇ ਉੱਤਰ ਦਿੱਤਾ, ਜੀ ਮੈਂ ਕਿਸੇ ਵੇਲੇ ਗੱਲ ਦਾ ਭੇਤ ਲਵਾਂਗੀ, ਪਰ ਅਜੇ ਤਾਂ ਮੈਨੂੰ ਇਹੋ ਜਾਪਦਾ ਹੈ ਕਿ ਅੰਦਰੋਂ ਰੋਗ ਨਹੀਂ ਗਿਆ। ਬੇਅਦਬੀ ਮਾਫ਼, ਜੇਕਰ ਆਪ ਮੰਨੋ ਤਾਂ ਇੱਕ ਬੇਨਤੀ ਕਰਾਂ। ਨਵਾਬ ਨੇ ਕਿਹਾ, ਆਖ ਡਰ ਨਾ। ਗੋਲੀ ਬੋਲੀ, ਤੁਸੀਂ ਇਲਾਜ ਵੱਡੇ ਵੱਡੇ ਹਕੀਮਾਂ ਦਾ ਕਰਦੇ ਹੋ ਜਿਨ੍ਹਾਂ ਤੋਂ ਅਜੇ ਤੱਕ ਖੂਨ ਨਹੀਂ ਖੁੱਸੀ। ਛੋਟਿਆਂ ਦੇ ਤੁਸੀਂ ਪਾਸ ਨਹੀਂ ਜਾਂਦੇ ਅਤੇ ਉਹਨਾਂ ਕੋਲ ਸਗੋਂ ਚੰਗੇ ਟੋਟਕੇ ਹੋਇਆ ਕਰਦੇ ਹਨ। ਮੈਂ ਇਸ ਨਾਲੋਂ ਵੱਧ ਮਹੀਨਿਆਂ ਤੋਂ ਮਨ ਦੇ ਰਾਜ਼ੀ ਹੁੰਦੇ ਵੇਖੇ ਹਨ। ਬੌਰੀਆਂ ਵਾਲਾ ਕਰਕੇ ਸਦਾਉਣ ਦਾ ਇੱਕ ਹਕੀਮ ਹੈ, ਨੱਥੂ ਦੀ ਟਿੱਬੀ ਕੋਲ ਬਾਗ ਵਿੱਚ ਰਹਿੰਦਾ ਹੈ। ਸਾਰੇ ਸ਼ਹਿਰ ਦੇ ਲੋਕ ਤਾਪ ਦੇ ਵਾਸਤੇ ਉਸਦੇ ਕੋਲ ਜਾਂਦੇ ਔਰ ਇੱਕ ਪੁੜੀ ਨਾਲ ਤਾਪ ਉਤਾਰਦਾ ਹੈ, ਤੁਸੀਂ ਉਸਦਾ ਇਲਾਜ ਕਰੋ। ਹਾਕਮ ਨੇ ਕਿਹਾ, ਚੰਗੀ ਗੱਲ ਹੈ। ਫਿਰ ਕੁਝ ਹੋਰ ਮਸ਼ਵਰਾ ਕਰਕੇ ਵਿਦਾ ਹੋਏ। ਹਾਕਮ ਨੇ ਜਦ ਪਤਾ ਕੱਢਿਆ ਤਾਂ ਠੀਕ ਪਤਾ ਲੱਗਿਆ ਕਿ ਬੌਰੀਆਂ ਵਾਲਾ ਹਕੀਮ ਸ਼ਹਿਰ ਵਿੱਚ ਤਪਾਲੀ ਦਾ ਸ਼ਰਤੀਆ ਇਲਾਜ ਕਰ ਰਿਹਾ ਹੈ। ਦੂਜੇ ਦਿਨ ਉਹ ਹਕੀਮ ਸਾਹਿਬ ਹਾਜ਼ਰ ਹੋਏ। ਸੁੰਦਰੀ ਦੀ ਨਾੜ ਵੇਖ ਕੇ ਆਖਣ ਲੱਗੇ, ਨਵਾਬ ਸਾਹਿਬ, ਇਸ ਨੂੰ ਹਮੀ ਮੁਤਫਕਰਾ ਹੈ, ਅਰਥਾਤ ਇਸ ਨੂੰ ਚਿੰਤਾ ਦਾ ਤਾਪ ਹੈ। ਫਿਰ ਪੈਰ ਦੀ ਨਾੜ ਡਿੱਠੀ, ਫਿਰ ਥੁੱਕਾਂ ਨੂੰ ਪਰਖਿਆ, ਤਦ ਬੋਲੇ ਕਿ ਤਪ ਨਾੜਾਂ ਵਿੱਚ ਵੜ ਗਿਆ ਹੈ। ਰਾਜ਼ੀ ਤਾਂ ਮੈਂ ਕਰ ਲਊਂ ਪਰ ਸ਼ਹਿਰ ਦੀ ਹਵਾ ਮੁਤਾਫਿਨ ਯਾਨੀ ਗੰਦੀ ਹੈ, ਇਸ ਨੂੰ ਕਿਤੇ ਖੁੱਲ੍ਹੇ ਮੈਦਾਨ ਵਿੱਚ ਪਾਣੀ ਦੇ ਕੰਢੇ ਲੈ ਚਲੋ, ਫਿਰ ਰਾਜ਼ੀ ਹੋ ਜਾਓ। ਹਾਕਮ ਸਾਹਿਬ ਬੋਲੇ, ਜਿੱਥੇ ਆਖੇ ਲੈ ਚਲੀਏ। ਹਕੀਮ ਸਾਹਿਬ ਬੋਲੇ, ਜੇਕਰ ਸਮੁੰਦਰ ਦਾ ਕਿਨਾਰਾ ਹੋਵੇ ਤਾਂ ਬਹੁਤ ਚੰਗਾ, ਨਹੀਂ ਤਾਂ ਕਿਸੇ ਝੀਲ ਛੰਮ ਦੇ ਕੰਢੇ ਹੀ ਸਹੀ। ਜੇਕਰ ਇਹ ਵੀ ਨਾ ਹੋਵੇ ਤਦ ਬਿਆਸਾ ਦੇ ਕੰਢੇ ਹੀ ਲੈ ਚਲੋ। ਫਿਰ ਹਕੀਮ ਜੀ ਨੇ 100 ਰੁਪਏ ਦੇ ਮੋਤੀ ਦੇ ਕੁਝ ਸੰਗੇ ਸੱਤ ਸਾੜਿਆ, ਕੁਝ ਸੰਦਲ ਰਗੜਵਾਇਆ, ਗੁੱਲੀਆਂ ਮਰਵਾਈਆਂ, ਕੁਝ ਦਵਾ ਕੋਲੋਂ ਪਾਈ, ਦਵਾ ਬਣਾ ਕੇ ਉਸ ਵਿੱਚੋਂ 3 ਪੁੜੀਆਂ ਦੇ ਗਏ। ਉਸ ਦਿਨ ਤਪ ਕੁਝ ਰੁਕ ਗਿਆ, ਹਕੀਮ ਜੀ ਦੀ ਇੱਜ਼ਤ ਬਣ ਗਈ। ਉਸ ਦਿਨ ਹੀ ਤੰਬੂ ਕਨਾਤਾਂ 'ਤੇ ਲਟਾ ਪਟਾ ਚੋਖੇ ਸਵਾਰ ਹਾਕਮ ਸਾਹਿਬ ਆਪ ਸੁੰਦਰੀ 'ਤੇ ਗੋਲੀਆਂ ਬਾਂਧੀਆਂ ਬਿਆਸਾ ਦੇ ਕਿਨਾਰੇ ਆਪਣੀਆਂ। 3 ਦਿਨਾਂ ਵਿੱਚ ਪਰਖਰੀ ਹਵਾ ਦੇ ਅਸਰ ਨਾਲ ਸੁੰਦਰੀ ਦੀ ਕਾਇਆ ਪਲਟ ਹੋਣ ਲੱਗ ਪਈ। हकीम साहब बोले कि अगर किसी छमते चलो तद बहुत लाभ पहुँचे। बहुत सोच विचार मगरों कानू वाण दा छम पसंद आया। तीजे दिन उथे डेरे जा लगे। इथे तो सुंदरी सचमुच सुंदरी बनन लग गई। एक दिन हाकम साहब सुंदरी नू आनंद विच बैठिया देख के पास आ बैठे और मसाले ला ला के लगे गल्लां करन। सुंदरी एक गंभीर न्यायकर्ता वांगू सुनती रही। छेकड़ बोली के नवाब साहब मैं लोकां वर्गी नाशुकरी नहीं हूँ। चाहे मैनू कैद विच पा के इलाज कीता है पर इलाज करन दा एहसान मैं मंदी हूँ। परंतु जो इंदी आपदा मेरे नाल व्यादा है सो बड़ा अयोग है क्योंकि मैं आप दियां तियां जई हाँ। आप हाकम हो आपनू प्रजा पुर दया रखनी चाहीदी है। पर नवाब साहब ने बहुत मिन्नतां की जिन्हां विच कुछ डरावा भी सी। इसका उत्तर सुंदरी ने यह दिता कि आपने जिथे एडी कृपा की है थोड़ी और करो, तीन दिन ठहरो, फिर मैं आपनू पक्का उत्तर दियांगी, ये मोहलत बख्शो। हाकम जी सुंदरी का जी रंज नहीं करना चाहते सन मन गए। दूजे दिन दोपहर वेले हाकम साहब बैठे शतरंज खेड रहे सन के नौकर ने आके खबर दी कि हजूर उस रुख तो गरद उड़ती है, मता कोई सेना होवे। हाकम साहब बोले आंधी होगी। कुछ चिर मगरों फिर खबर आई कि हजूर हुण तां सवार साफ दिसदे हन। झटपट हाकम साहब निकले, एक ने पछाणिया के सिख जापदे हन। तुरत फुरत सवार आदमी तैयार होण लगे। हाकम जी भी सट्टी पट्टी भुल गए। उन्हां दे तैयार होंदे होंदे ही सो को सवार सिंह आ पहुंचे। पहुंचते सारी ती जणियां ने उस टिब्बी दे दुआले जसपुर सुंदरी दा तंबू सी घेरा पा लिया ते बाकी तुरकां नाल गुथम गुथा हो गए। सिखां दे आगू बलवंत सिंह ने ललकार के कहा कि 200 तुरक ते 100 सिंह हाँ, आओ एक लड़ाई तां कर लवो। तुरकां दा ध्यान इधर जा पिया। उधर तंबू विचों सुंदरी निकली, भरावां नूं देख कौल फुल वांगू खिड़ गई। ये वेला भी एक वड्डी फुरती दा सी। सुंदरी लई घोड़ा नेड़े ही बद्दा सी। राधा जो असल विच धर्म कौर सी और बौरियां वाला हकीम जो असल विच भाई बिजला सिंह सी, दोहां जणियां ने घोड़े ते काठी पाई। सुंदरी असवार हो गई। एक घोड़ा किसे तुरक दा खो लिया है, इस पर धर्म कौर चढ़ बैठी। हुण इन्हां ने तां कूच बोली ते बाकी दे सिख तुरकां नाल जुटे। उधर हाकम सिखां दे हथ कंडियां तो पक्का वाकफ सी और बहुत वेरी इन्हां दे हाथ वेख चुका सी। वो इस गल नूं पहला ही ताड़ गया सी। 50 को असवार साथी तैयार लै के एक नुकरे तक रहा सी। इधरों सुंदरी दा तंबू हिलिया, उधरों ए उधर नूं वध्या। इत्थे तलवार वड्डे जोर दी चली और 20 तुरक ते 2 को सिंह कम आए। हाकम झाइयां लै लै के पवे पर सिंघां दी लोह में करड़ाई अगे रह जावे। बलवंत सिंह ने ताड़िया के व्यों उल्टी पई, छेती नाल खालसे नूं एक बोली दे के उस कमसान विचों कढ़दा है। उत्तर रुख मूँह धरदा बिजली दी फुरती वांगू लगाम मोड़ चढ़ सुंदरी दी रखिया नूं पहुंचे। हुण हाकम नूं जिन बचावनी औखी हो गई पर भागा नूं बाकी दे तुरक भी उसकी सहायता नूं अपड़ पए। हुण तां खिचड़ी वांगू सिख ते तुरक जुड़ पए। बलवंत सिंह ने सोचिया कि बाजी गई, हारांगे तां नहीं पर सुंदरी ना बची। ये ताड़ के जोर नाल खालसे नूं गुत्था कह के अजिहा पैंतड़ा बदलिया के सिंह लड़दे मारदे घूमण घेरी वेजदे टीलियां वांगू कट्ठे हुंदे हुंदे एक पिंडाकार दी तरह हो गए। हुण एक कतार अगे होके लड़दी ते पिछलियां पिछे कदम सुटदियां गईयां कि बलवंत सिंह दे मूँह हरन शब्द निकलिया। फिर तां सिंघां दे घोड़े हवा वांगू नठे। इस नठ विच हाकम दे लाग्यों ही बिजला सिंह ते सुंदरी नसे। हाकम ने दिल खोल के तलवार वगाई। बिजला सिंह दा घोड़ा तां निकल गया पर सुंदरी नूं तलवार पेड़ दे उत्तों दी छो के पट्टी नूं लगी। सड़ दे खड़ाक ने घोड़े नूं बहुत नठाया और सुंदरी निकल के भरावां विच पहुंच गई। पीड़ नाल बेताब सी पर डाढ़े हठ नाल एक हथ ढिड पुर धरी ते लगामां सुटी वगी गई। लव दी तार उत्ते बलवंत सिंह दी नज़र पई। एक पलाकी मार के अपने घोड़ियों भैण दे घोड़े दे पिछे जा डटिया और भैण नूं संभाल के घोड़े नूं अड्डी ला के खालसे समेत बन विच जाता सी। इधर बहादुर दा खाली घोड़ा भी नाली दौड़ी गया। ਪਿੱਛੋਂ ਹਾਕਮ ਸਾਹਿਬ ਵੀ ਹੱਥ ਮਲਦੇ ਜ਼ਖਮੀਆਂ ਸਿਪਾਹੀਆਂ ਸਣੇ ਆਪਣੇ ਸ਼ਹਿਰ ਨੂੰ ਮੁੜੇ। ਬਨ ਵਿੱਚ ਅੱਗੇ ਖਾਲਸੇ ਦੀ ਉਡੀਕ ਹੋ ਰਹੀ ਸੀ। ਜਦ ਇਹ ਪਹੁੰਚੇ ਤਦ ਬੜੇ ਆਨੰਦ ਹੋਏ, ਪਰ ਸੁੰਦਰੀ ਦੇ ਘਾਵ ਦੇਖ ਕੇ ਜੀਆਂ ਨੂੰ ਖੋਹ ਪਈ। ਸਰਦਾਰ ਸ਼ਾਮ ਸਿੰਘ ਨੇ ਇੱਕ ਚੰਗੀ ਸਾਏ ਵਾਲੀ ਥਾਂ ਘਾਹ ਦੇ ਬਿਸਤਰੇ ਪਰ ਸੁੰਦਰੀ ਨੂੰ ਲਿਟਾਇਆ। ਕਾਵਾਂ ਉੱਤੇ ਤੇਲ ਪਾ ਕੇ ਪੱਟੀ ਬੱਧੀ। ਪੜ ਦਾ ਜ਼ਖਮ ਤਾਂ ਕਾਬੂ ਆ ਗਿਆ, ਪਰ ਪੇਟ ਦਾ ਘਾਵ ਭਾਵੇਂ ਆਂਦਰਾਂ ਨੂੰ ਤਾਂ ਨਹੀਂ ਸੀ ਕੱਟ ਗਿਆ, ਪਰੰਤੂ ਲਹੂ ਇੰਨਾ ਜਾਰੀ ਸੀ ਕਿ ਬੰਦ ਨਾ ਹੋਣ ਵਿੱਚ ਆਵੇ। ਸੁੰਦਰੀ ਹੋਸ਼ ਵਿੱਚ ਤਾਂ ਸੀ, ਪਰ ਪੀੜ ਕਰਕੇ ਨਿਰਬਲ ਸੀ। ਉਸ ਵੇਲੇ ਕੁਝ ਸਿੰਘ ਇੱਕ ਪਿੰਡ ਵਿੱਚ ਗਏ ਔਰ ਉੱਥੋਂ ਇੱਕ ਸਿਆਣੇ ਜਰਾ ਯਾਨੀ ਨਾਈ ਨੂੰ ਬਦੋ ਬਦੀ ਫੜ ਲਿਆਏ। ਇਸ ਪੁਰਖ ਨੇ ਜ਼ਖਮ ਸੀਤਾ ਅਤੇ ਬੰਦੋਬਸਤ ਸੁਖਦਾ ਕੀਤਾ। ਸੁੰਦਰੀ ਭਾਵੇਂ ਅਤ ਦੁਖੀ ਸੀ, ਪਰ ਛੁਟਕਾਰੇ ਦੀ ਖੁਸ਼ੀ ਕਰਕੇ ਆਨੰਦ ਸੀ। ਰਾਤ ਸੁੰਦਰੀ ਨੂੰ ਤਾਪ ਚੜ ਗਿਆ, ਦਿਨੇ ਕੁਝ ਵੱਲ ਹੋ ਗਈ, ਪਰ ਨਿਡਾਲ ਬਹੁਤ। ਸਿਆਣੇ ਹਕੀਮ ਪਾਸ ਨਾ ਆਉਣ ਕਰਕੇ ਸੁੰਦਰੀ ਦੇ ਕਾਵਾਂ ਦੀ ਗਊ ਨਾ ਹੋ ਸਕੀ। ਉਹਨਾਂ ਵਿੱਚ ਵਿਉਤਪਤ ਹੋ ਗਈ। ਦਿਨੋਂ ਦਿਨ ਤਾਕਤ ਘਟਦੀ ਵੇਖ ਕੇ ਸੁੰਦਰੀ ਜੀ ਵਿੱਚ ਲੱਖਣ ਲੱਗੀ ਕਿ ਹੁਣ ਅੰਤ ਨੇੜੇ ਹੋ। ਇਸ ਦੀ ਨਤਾਕਤੀ ਵੱਲੋਂ ਨਿਕਟਵਰਤੀਆਂ ਦੇ ਕਲੇਜੇ ਕੰਬਣ ਲੱਗੇ। ਇਸ ਨਿਰਾਸ਼ਤਾ ਵਿੱਚ ਬਿਜਲਾ ਸਿੰਘ ਜੀ ਦੀ ਦਾਨਾਈ ਨਾਲ ਉਹ ਹਕੀਮ ਸਾਹਿਬ ਫੜ ਕੇ ਆਉਂਦੇ ਗਏ ਕਿ ਜਿਨ੍ਹਾਂ ਨਵਾਬ ਦੇ ਮਹਿਲਾਂ ਵਿੱਚ ਸੁੰਦਰੀ ਦੇ ਘਾਵ ਸੀਤੇ ਸਨ। ਇਹਨਾਂ ਵਗਾਰੀ ਫੜਿਆਂ ਨੇ ਕੀ ਦਰਦ ਕਰਨਾ ਸੀ, ਪਰ ਫਿਰ ਵੀ ਜਿੰਨ ਦੇ ਡਰ ਪਿੱਛੇ ਆਪਣੀ ਵੱਲੋਂ ਬਥੇਰੀ ਵਾਲ ਆ ਥੱਕੇ। ਸੁੰਦਰੀ ਦਾ ਚਿਹਰਾ ਏਡੇ ਦੁੱਖ ਵਿੱਚ ਵੀ ਖੁਸ਼ ਸੀ। ਹਰ ਵੇਲੇ ਖਿੜੀ ਹੋਈ ਜਾਪਦੀ, ਪੀੜ ਹੁੰਦੀ ਪਰ ਹਾਏ ਨਾ ਕਰਦੀ, ਤਪ ਚੜ੍ਹਦਾ ਪਰ ਬੇਸਬਰੀ ਨਾ ਆਉਂਦੀ। ਇਸ ਦੇ ਚਿਹਰੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤ ਸੀ। ਉਸ ਪ੍ਰੀਤ ਦੇ ਕਾਰਨ ਉਹ ਜਾਣਦੀ ਸੀ, ਸਗੋਂ ਉਸ ਲਈ ਇਹ ਪ੍ਰਗਟ ਨਿਸ਼ਚਾ ਸੀ ਕਿ ਮੈਂ ਗੁਰੂ ਦੀ ਹਾਂ, ਗੁਰੂ ਅੰਗ ਸੰਗ ਹਨ, ਹਰ ਕਿਸੇ ਵੇਲੇ ਵੱਖ ਨਹੀਂ। ਜੀਵਣਾ ਮੌਤ ਦੋ ਦਸ਼ਾ ਹਨ, ਕੋਈ ਦੋ ਵਸਤਾਂ ਨਹੀਂ। ਦੋਹਾਂ ਹਾਲਤਾਂ ਵਿੱਚ ਜਦ ਪ੍ਰੀਤ ਹੈ ਤਾਂ ਦੁੱਖ ਕਿੱਥੇ। ਸਰੀਰ ਨੂੰ ਸਰੀਰ ਰਹੇ ਅਤੇ ਨਾਮ ਜਪੇ ਤਾਂ ਹਰਿਮੰਦਰ ਸਮਝਦੀ ਸੀ, ਪਰ ਜਦ ਤਿਆਗਣਾ ਪਵੇ ਤਾਂ ਇਸ ਨੂੰ ਖੱਲੜਾ ਜਾਣਦੀ ਸੀ। ਔਰ ਇਸ ਦੇ ਤਿਆਗ ਜਾਂ ਗ੍ਰਹਿਣ ਤੋਂ ਦੁਖੀ ਸੁਖੀ ਨਹੀਂ ਸੀ ਹੁੰਦੀ, ਕਿਉਂਕਿ ਉਸਦਾ ਵਿਸ਼ਵਾਸ ਇਹ ਸੀ, ਜੋ ਬੰਦ ਜਾਂਦੇ ਨਾ ਡਰਾਂ, ਜੋ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋ ਬੰਦ ਪ੍ਰੀਤ ਬਿਨ ਸੁੱਕ ਗਏ ਕੁੰਬਲਾਏ। ਸੁੰਦਰੀ ਦੀ ਨਤਾਕਤੀ ਪੈਰ ਪੈਰ ਵਧਦੀ ਗਈ ਔਰ ਉਸਦੇ ਹਿਤੈਸ਼ੀਆਂ ਨੂੰ ਨਿਰਾਸ਼ਤਾ ਜਿਹੀ ਹੋਣ ਲੱਗ ਪਈ। ਇੱਕ ਦਿਨ ਬਲਵੰਤ ਸਿੰਘ ਨੇ ਕਿਹਾ, ਭੈਣ ਜੀ ਕੋਈ ਵਾਸ਼ਨਾ ਹੋਵੇ ਤਾਂ ਦੱਸੋ। ਸੁੰਦਰੀ ਬੋਲੀ, ਤੈਥੋਂ ਵਾਰੀ ਮੇਰੇ ਵੀਰ, ਮੇਰੀ ਵਾਸ਼ਨਾ ਕੋਈ ਬਾਕੀ ਨਹੀਂ, ਕਿਉਂਕਿ ਨਾ ਇਹ ਮਨ ਰਸਾਂ ਵਿੱਚ ਪਿਆ ਨਾ ਤ੍ਰਿਸ਼ਨਾ ਆਈ। ਜਦ ਤ੍ਰਿਸ਼ਨਾ ਦੂਰ ਰਹੀ ਤਦ ਵਾਸ਼ਨਾ ਕਿੱਥੇ, ਔਰ ਵਾਸ਼ਨਾ ਰਹੇ ਵੀ ਕਿਸ ਦੀ। ਗ੍ਰਹਿਸਥ ਦੀ ਖੁੱਭਣ ਤੋਂ ਗੁਰੂ ਨੇ ਬਚਾਈ ਰੱਖਿਆ ਹੈ, ਧਨ ਤੋਂ ਜੀਓ ਉਪਰਾਮ ਹੈ। ਬਿਨਾਂ ਗੁਰੂ ਦੇ ਕਿਸੇ ਨਾਲ ਮੋਹ ਨਹੀਂ ਫੁਰਦਾ ਅਤੇ ਉਹ ਆਨੰਦ ਦਾਤਾ ਅੰਦਰ ਬੈਠਾ ਹੈ। ਮਨ ਉਸਦੇ ਚਰਨਾਂ ਦੀ ਧੂੜ ਵਿੱਚ ਅਜਿਹਾ ਮਸਤ ਹੈ ਕਿ ਉਸ ਰਸ ਨੂੰ ਛੱਡਦਾ ਨਹੀਂ। ਸੋ ਵੀਰ ਜੀ, ਜਦ ਆਪਣੀ ਮੁਰਾਦ ਆਪਣੀ ਬੁਕਲ ਵਿੱਚ ਹੋਵੇ ਤਦ ਮਨ ਕਿੱਧਰ ਜਾਵੇ ਅਤੇ ਵਾਸ਼ਨਾ ਕਾਹਦੀ ਫੁਰੇ। ਮਨ ਅਸਵਾਰ ਪਵਨ ਕਾ ਘੋੜਾ, ਅਸਾਂ ਗਗਨ ਤਮਾਸ਼ੇ ਜਾਣਾ। ਗਗਨ ਅੰਦਰ ਇੱਕ ਬਾਗ ਅਜਾਇਬ, ਚੁਣ ਅੰਮ੍ਰਿਤ ਫਲ ਖਾਣਾ। ਮਿੱਠਾ ਬੋਲਣ ਅਤੇ ਨਾਮ ਅਰਾਧਣ, ਸੀਤਲ ਪਵਨ ਫੁਹਾਰਾ। ਮਨ ਦੀਆਂ ਵਾਗਾਂ ਹੱਥ ਬਿਹਾਰੀ, ਤਿੰਨਾ ਕੌਣ ਮਿਲੇ ਅਸਵਾਰਾ। ਹਾਂ ਵੀਰ ਜੀ, ਇੱਕ ਸੰਕਲਪ ਕਿਸੇ ਵੇਲੇ ਫੁਰਦਾ ਹੈ, ਉਹ ਇਹ ਹੈ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਔਰ ਇੱਕ ਰਸ ਸਾਰਾ ਪਾਠ ਸੁਣਾ ਅਤੇ ਇਸ ਨਿਰਬਲ ਦੇਹੀ ਨਾਲ ਰਜ ਕੇ ਮੱਥਾ ਟੇਕਾਂ। ਪਰ ਇਹ ਗੱਲ ਔਖੀ ਦਿਸਦੀ ਹੈ, ਇਸ ਕਰਕੇ ਸੰਕਲਪ ਦਾ ਤਿਆਗ ਕੀਤਾ ਹੈ। ਬਲਵੰਤ ਸਿੰਘ, ਭੈਣ ਜੀ ਆਪ ਫਿਕਰ ਨਾ ਕਰੋ, ਇਹ ਗੱਲ ਔਖੀ ਨਹੀਂ ਹੈ, ਇਸ ਦਾ ਬਾਨਣੂ ਚੱਬਦੇ ਹੀ ਬਚ ਜਾਵੇਗਾ। ਸੁੰਦਰੀ ਬੋਲੀ, ਅੱਖਾਂ ਵਿੱਚੋਂ ਅੱਥਰੂ ਆ ਗਏ। ਵੀਰ ਜੀ, ਮੈਂ ਵੱਡੀ ਔਗਣ ਹਾਰੀ ਹਾਂ, ਮੇਰੇ ਪਿੱਛੇ ਤੁਹਾਨੂੰ ਔਰ ਸਾਰੇ ਸਿੰਘਾਂ ਨੂੰ ਵੱਡੇ ਕਸ਼ ਚੱਲਣੇ ਪਏ ਹਨ। ਮੇਰੀ ਮੁਰਾਦ ਇਹ ਸੀ ਕਿ ਮੈਂ ਭਰਾਵਾਂ ਨੂੰ ਸੁੱਖ ਦੇਣ ਦੀ, ਉਲਟਾ ਸਗੋਂ ਮੈਂ ਦੁੱਖਾਂ ਦਾ ਕਾਰਨ ਹੁੰਦੀ ਰਹੀ ਹਾਂ। ਮੈਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੀ ਮੂੰਹ ਦਿਆਂਗੀ ਕਿ ਅੰਮ੍ਰਿਤ ਛੱਕ ਕੇ ਮੈਂ ਕਿੰਨੀ ਕੁ ਪੰਥ ਦੀ ਸੇਵਾ ਕੀਤੀ ਹੈ। ਕਲਗੀਆਂ ਵਾਲਾ ਸੁੰਦਰ ਚਿਹਰਾ ਜਦ ਪੁੱਛੇਗਾ, ਪੁੱਤਰੀ ਕੀ ਪਲਾ ਕਰਕੇ ਆਈ ਹੈ, ਉਸ ਵੇਲੇ ਮੇਰਾ ਸ਼ਰਮਿੰਦਾ ਮਨ ਕੀ ਉੱਤਰ ਦੇਵੇਗਾ। ਮਾਤਾ ਸਾਹਿਬ ਦੇਵਾਂ ਜੀ ਦੀ ਪਵਿੱਤਰ ਗੋਦ ਵਿੱਚ ਬੈਠਣੋਂ ਇਹ ਮਨ ਲਾਜ ਖਾਏਗਾ। ਜਦ ਮਾਤਾ ਜੀ ਪ੍ਰੇਮਮਈ ਝਿੜਕ ਨਾਲ ਕੁਚੱਜੀ ਧੀ ਕਰਕੇ ਸੱਦਣਗੇ। ਸੁੰਦਰੀ ਦੇ ਇਹ ਦਿਲ ਕੰਬਾ ਦੇਣ ਵਾਲੇ ਨਿਮਰਤਾ ਦੇ ਵਾਕ ਸੁਣ ਕੇ ਸਭ ਦੇ ਨੇਤਰ ਪ੍ਰੇਮਮਈ ਜਲ ਨਾਲ ਭਰ ਗਏ। ਸਰਦਾਰ ਸ਼ਾਮ ਸਿੰਘ ਨੇ ਪਿਆਰ ਦੇ ਕੇ ਕਿਹਾ, ਪੁੱਤਰੀ ਤੂੰ ਇਸਤਰੀ ਨਹੀਂ ਦੇਵੀ ਹੈ, ਤੇਰੇ ਵਰਗੀਆਂ ਧਰਮੀ ਇਸਤਰੀਆਂ ਦੇ ਸਤ ਪਿੱਛੇ ਹੀ ਪੰਥ ਹੈ। ਤੂੰ ਜਿਹਾ ਅੰਮ੍ਰਿਤ ਸਫਲ ਕੀਤਾ ਹੈ ਤਿਹਾ ਹਰੇਕ ਇਸਤਰੀ ਪੁਰਖ ਕਰੇ। ਤੂੰ ਆਪਣੇ ਪਿਤਾ ਪਾਸ ਬੜੀ ਸੁਰਖਰੂ ਹੋ ਕੇ ਚੱਲੀ ਹੈ, ਮਾਤਾ ਸਾਹਿਬ ਦੇਵਾਂ ਤੇਰੇ ਵਰਗੀ ਪੁੱਤਰੀ ਲਈ ਗਦ ਗਦ ਹਨ। ਧਨ ਹੈ ਤੂੰ, ਧਨ ਤੇਰਾ ਜਨਮ ਹੈ, ਪੰਥ ਵਿੱਚ ਤੇਰੀ ਸੇਵਾ ਦੀ ਕਦਰ ਹੈ ਔਰ ਸਾਰੇ ਤੇਰੇ ਲਈ ਖੁਸ਼ੀ ਦੇ ਅਰਦਾਸੇ ਕਰਦੇ ਹਨ। ਸੁੰਦਰੀ, ਪਿਤਾ ਜੀ ਜੋ ਮੈਨੂੰ ਕਰਨਾ ਯੋਗ ਸੀ ਸੋ ਮੈਂ ਨਹੀਂ ਕੀਤਾ, ਇਹ ਕਹਿ ਕੇ ਫਿਰ ਰੋ ਪਈ ਔਰ ਬੇਹੋਸ਼ ਹੋ ਗਈ। ਪਾਣੀ ਦੇ ਛੱਟੇ ਮਾਰ ਕੇ ਸੁੰਦਰੀ ਨੂੰ ਹੋਸ਼ ਵਿੱਚ ਆਉਂਦਾ ਔਰ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਲੈਣ ਚਲੇ ਗਏ। ਸਵੇਰ ਸਾਰ ਹੀ ਗੁਰੂ ਬਾਬਾ ਜੀ ਆ ਗਏ। ਉਸ ਵੇਲੇ 10-12 ਸਿੰਘਾਂ ਨੇ ਕੇਸਾਂ ਸਣੇ ਇਸ਼ਨਾਨ ਕੀਤਾ, ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਆਰੰਭ ਦਿੱਤਾ। ਸੁੰਦਰੀ ਪਾਸ ਲੇਟੀ ਪਈ, ਪਾਠ ਸੁਣਦੀ ਰਹਿੰਦੀ। ਕਿੰਨਾ ਕਿੰਨਾ ਚਿਰ ਆਸਰੇ ਸਿਰ ਬੈਠਦੀ, ਥੱਕ ਜਾਂਦੀ ਤਾਂ ਲੇਟ ਜਾਂਦੀ, ਤਦ ਵੀ ਮਨ ਨਾ ਥੱਕਦਾ, ਦਿਲ ਨਾ ਆਖਦਾ। ਸਗੋਂ ਇਹ ਦਿਸ਼ਾ ਹੋ ਰਹੀ ਸੀ ਜੋ ਮੀਂਹ ਵਰਸੇ ਪਰ ਧਰਤੀ ਦੀ ਹੁੰਦੀ ਹੈ। ਸੁੰਦਰੀ ਦਾ ਲੂੰ ਲੂੰ ਨਾਂ ਵਿੱਚ ਰੱਤਾ ਹੋਇਆ ਸੀ ਅਤੇ ਆਨੰਦ ਦੇ ਸਮੁੰਦਰ ਵਿੱਚ ਇਸ਼ਨਾਨ ਕਰ ਰਹੀ ਸੀ। 16 ਪਹਿਰਾਂ ਮਗਰੋਂ ਪਾਠ ਤਿਆਰ ਹੋਇਆ, ਸਭ ਖਾਲਸੇ ਦਾ ਦੀਵਾਨ ਆ ਲੱਗਾ। ਪਹਿਲੇ ਸਭ ਨੇ ਰਲ ਕੇ ਸ਼ਬਦ ਗਾਵੇਂ, ਫਿਰ ਭੋਗ ਪਾਇਆ, ਆਨੰਦ ਪੜੇ, ਆਰਤੀ ਉਚਾਰੀ, ਪ੍ਰਸ਼ਾਦ ਵਰਤਿਆ। ਸੁੰਦਰੀ ਨੇ ਵੱਡੇ ਪ੍ਰੇਮ ਨਾਲ ਕੁਣਕਾ ਛਕਿਆ, ਅਕਾਲ ਪੁਰਖ ਦਾ ਸ਼ੁਕਰ ਕੀਤਾ ਅਤੇ ਇਉਂ ਕਹਿਣ ਲੱਗੀ, ਮੇਰੇ ਉਹ ਵੀਰੋ, ਮੇਰੀ ਉਹ ਭੈਣੋ, ਇੱਕ ਬੇਨਤੀ ਤੁਹਾਡੀ ਪ੍ਰਾਹੁਣੀ ਭੈਣ ਕਰਦੀ ਹੈ। ਵਿਛੋੜਾ ਭਾਵੇਂ ਦੁਖਦਾਈ ਹੁੰਦਾ ਹੈ ਪਰ ਮੈਂ ਇਸ ਕਰਕੇ ਦੁਖੀ ਨਹੀਂ ਕਿਉਂਕਿ ਸਾਡਾ ਆਤਮਾ ਦਾ ਮੇਲ ਕਦੇ ਨਹੀਂ ਟੁੱਟਣ ਲੱਗਾ। ਅਸੀਂ ਸਾਰੇ ਬੈਕੁੰਠੀ ਜੀਵ ਹਾਂ ਔਰ ਬੈਕੁੰਠ ਵੀ ਸਾਧ ਸੰਗਤ ਦਾ ਹੈ, ਪਰ ਮੈਂ ਇਹ ਆਖੇ ਬਿਨਾਂ ਨਹੀਂ ਰਹਿ ਸਕਦੀ ਕਿ ਉਸ ਹਾਕਮ ਦੀ ਮੈਂ ਰਿਣੀ ਹਾਂ। ਮੇਰੀ ਮਾਂਦਗੀ ਪਰ ਉਸਨੇ ਰੁਪਇਆ ਖਰਚ ਕੀਤਾ ਹੈ, ਤੁਸਾਂ ਕੁਝ ਰੁਪਇਆ ਉਸਨੂੰ ਪਹੁੰਚਾ ਦੇਣਾ ਜੋ ਮੈਂ ਰਿਣੀ ਨਾ ਰਹਾਂ। ਸ਼ਾਮ ਸਿੰਘ ਨੇ ਕਿਹਾ, ਬਹੁਤ ਅੱਛਾ, ਕੁਝ ਫਿਕਰ ਨਾ ਕਰੋ, ਸਿਰ ਦੇ ਜ਼ੋਰ ਪਹੁੰਚਾਵਾਂਗੇ, ਤੁਸੀਂ ਸੰਕਲਪ ਨਾ ਰੱਖੋ। ਸੁੰਦਰੀ, ਪਿਆਰੇ ਵੀਰ, ਗੁਰੂ ਤੁਹਾਡਾ ਰਾਖਾ ਹੈ, ਤੁਹਾਨੂੰ ਕਈ ਭੀੜਾਂ ਪੈਣਗੀਆਂ, ਸੰਗਰਾਮ ਆਉਣਗੇ, ਪਰ ਤੁਸੀਂ ਸਭ ਤੋਂ ਪਾਰ ਹੋ ਕੇ ਰਾਜ ਪਾਓਗੇ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਆਪਣੀਆਂ ਇਸਤਰੀਆਂ ਨੂੰ ਸਾਥੀ ਜਾਣਿਓ ਅਤੇ ਨੀਚ ਨਾ ਬਣਾਇਓ। ਜਦ ਉਹਨਾਂ ਨੂੰ ਨੀਚ ਜਾਣੋਗੇ ਉਹਨਾਂ ਪਰ ਬੇਤਰਸ ਕਰੜਾਈ ਕਰੋਗੇ ਔਰ ਜਦ ਪਰ ਨਾਰੀਆਂ ਨੂੰ ਮੰਦੀ ਦ੍ਰਿਸ਼ਟੀ ਨਾਲ ਦੇਖੋਗੇ ਤਦ ਹੀ ਆਪਣੇ ਤੇਜ ਪ੍ਰਤਾਪ ਦਾ ਗਿਰਾਵ ਜਾਣੇ। ਸ਼ਾਸਤਰਾਂ ਵਿੱਚ ਇਸਤਰੀ ਸ਼ੂਦਰ ਲਿਖੀ ਹੈ, ਸਾਡੇ ਦਸਾਂ ਹੀ ਗੁਰਾਂ ਨੇ ਸਲਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਮਾ ਲਿਖੀ ਹੈ ਅਤੇ ਨਾਮ ਬਾਣੀ ਦਾ ਅਧਿਕਾਰ ਇਸਤਰੀ ਨੂੰ ਪੂਰਾ ਦਿੱਤਾ ਹੈ। ਤਿਵੇਂ 10ਵੇਂ ਗੁਰੂ ਜੀ ਨੇ ਅੰਮ੍ਰਿਤ ਵਿੱਚ ਪਤਾਸੇ ਪਵਾਏ ਹਨ ਔਰ ਹੁਣ ਠੀਕ ਤੁਸਾਂ ਅਸਾਂ 'ਤੇ ਦਇਆ ਕਰਦੇ ਹੋ, ਜਾਨਾ ਹੂਲ ਕੇ ਰਾਖੀਆਂ ਕਰਦੇ ਹੋ ਅਤੇ ਸਤਿਕਾਰ ਦਿੰਦੇ ਹੋ। ਤਦੇ ਹੀ ਅਸੀਂ ਐਡੇ ਅਬਦਾ ਕਾਲ ਵਿੱਚ ਔਰ ਵੈਰੀਆਂ ਦੇ ਸਮੁੰਦਰ ਵਿੱਚ ਘਿਰੇ ਹੋਏ ਵੀ ਸਹੀ ਸਲਾਮਤ ਗੱਜ ਰਹੇ ਹਾਂ। ਧਰਮ ਕੋਰ ਆਦਿ ਵੱਲ ਤੱਕ ਕੇ, ਹੇ ਭੈਣੋ, ਤੁਸੀਂ ਵੀ ਜਦ ਤੱਕ ਸ਼ੁੱਧ ਸਿੰਘਣੀਆਂ ਹੋ ਤਦ ਤੀਕ ਪੰਥ ਤਕੜਾ ਹੈ, ਜਦ ਪਤੀ ਸਿੰਘ 'ਤੇ ਤੁਸੀਂ ਕੁਝ ਹੋਰ ਹੋਈਆਂ ਤਦੋਂ ਹੀ ਤੁਹਾਡੀ ਗਤੀ ਮਾੜੀ ਹੋ ਜਾਏਗੀ। ਤੀਵੀਂ ਔਲਾਦ ਦੀ ਪਿਆਰੀ ਹੈ, ਔਲਾਦ ਪਿੱਛੇ ਗੁਰੂ ਪੀਰ ਕਿਸੇ ਦੀ ਪਰਵਾਹ ਨਹੀਂ ਕਰਦੀ। ਬਸ ਤੁਸਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੂੰਹ ਮੋੜ ਕੇ ਜਦੋਂ ਹੋਰ ਪੂਜਾ 'ਤੇ ਨੇਮ ਤਾਰੇ ਤਦੋਂ ਹੀ ਸ਼ੂਦਰਾਂ ਵਾਂਗੂ ਹੋ ਜਾਊਗੀਆਂ। ਤੁਹਾਡੀ ਸੰਤਾਨ ਵੀ ਗਿੱਦੜ ਹੋ ਜਾਏਗੀ, ਦੁਰਕਾਰ ਤੁਹਾਡੇ ਹਿੱਸੇ ਆਵੇਗੀ ਔਰ ਸਤਿਕਾਰ ਉੜ ਜਾਏਗਾ। ਮਾਇਆ ਦੇ ਚਮਤਕਾਰਾਂ ਵਿੱਚ ਨਾ ਫਸਣਾ, ਇਹ ਥੋੜ੍ਹੇ ਦਿਨਾਂ ਦੇ ਹਨ। ਸਦਾ ਰਹਿਣ ਵਾਲੇ ਆਪਣੇ ਆਤਮਾ ਦੀ ਭਲਿਆਈ ਵੱਲ ਵਧੇਰੇ ਖਿਆਲ ਰੱਖਣ। ਮੇਰੇ ਵੀਰੋ, ਮੇਰੀ ਬੇਨਤੀ ਨਾ ਭੁੱਲਣੀ, ਤੀਵੀ ਦਾ ਸਤਿਕਾਰ ਅਤੇ ਪੰਥ ਵਿੱਚ ਪਵਿੱਤਰਤਾ ਅਤੇ ਪਵਿੱਤਰ ਦ੍ਰਿਸ਼ਟੀ ਅਜਿਹੀ ਰੱਖਣੀ ਕਿ ਜਿਹੀ ਤੁਸਾਂ ਮੇਰੇ ਨਾਲ ਵਰਤਣ ਵਰਤੀ ਹੈ। ਭਰਾਵੋ, ਜਦ ਤੁਸੀਂ ਰਾਜੇ ਸਰਦਾਰ ਹੋਵੋਗੇ ਕਿਸੇ ਸਿੰਘ ਨੂੰ ਛੋਟਾ ਨਾ ਜਾਣਨਾ। ਸਾਡੇ ਵਿਖੇ ਧਨ ਪ੍ਰਧਾਨ ਨਹੀਂ, ਕਰਨੀ ਪ੍ਰਧਾਨ ਹੈ। ਅੱਛਾ, ਥੋੜ੍ਹਾ ਜਲ ਲਿਆਓ, ਮੈਂ ਮੂੰਹ ਹੱਥ ਧੋਂਦੀ। ਇਸ ਵੇਲੇ ਸੁੰਦਰੀ ਦਾ ਚਿਹਰਾ ਚੰਦ ਵਾਂਗ ਚਮਕ ਰਿਹਾ ਸੀ, ਇੱਕ ਤਰ੍ਹਾਂ ਦਾ ਤੇਜ ਸੂਰਜ ਦੀਆਂ ਕਿਰਨਾਂ ਵਾਂਗ ਉਸਦੇ ਰੂਪ ਦੇ ਦੁਆਲੇ ਭਾਸਦਾ ਸੀ। ਸਭੇ ਹੈਰਾਨ ਸਨ ਕਿ ਇਸ ਕਮਜ਼ੋਰੀ ਵਿੱਚ ਬਲ ਕਿੱਥੋਂ ਆ ਗਿਆ। ਹਿਰਦੇ ਵਿਜੋਗ ਸਿਰੇ ਤੇ ਪਹੁੰਚਾ ਵੇਖ ਕੇ ਵਿੱਚੋਂ ਵਿੱਚ ਹਿਲਦੇ ਸਨ, ਪਰ ਭਾਣੇ ਵੱਲ ਰੁੱਖ ਕਰ ਰਹੇ ਸਨ। ਧਰਮ ਕੌਰ ਤਾਂ ਭੈਣ ਦੇ ਵਿਛੋੜੇ ਨੂੰ ਵੇਖ ਕੇ ਅੰਦਰੋਂ ਅੰਦਰ ਘੇਰੀਆਂ ਖਾ ਰਹੀ ਸੀ। ਦੀਵਾਨ ਵਿੱਚ ਵੀ ਇੱਕ ਵੈਰਾਗ ਦਾ ਪ੍ਰਭਾਵ ਛਾ ਰਿਹਾ ਸੀ। ਜਲ ਆਇਆ, ਸੁੰਦਰੀ ਨੇ ਮੂੰਹ ਹੱਥ ਧੋਤਾ, ਧਰਮ ਕੌਰ ਦੇ ਆਸਰੇ ਢੋਲ ਲਾ ਕੇ ਵੱਡੇ ਪ੍ਰੇਮ ਨਾਲ ਜਪਜੀ ਦਾ ਪਾਠ ਕੀਤਾ, ਅਰ ਭੋਗ ਪਾ ਕੇ ਅਰਦਾਸਾ ਸੋਧਿਆ, ਆਪਣੇ ਪਾਪਾਂ ਦੀ ਭੁੱਲ ਬਖਸ਼ਾਈ ਅਤੇ ਹਿੰਮਤ ਨਾਲ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕਿਆ ਅਤੇ ਇਹ ਤੁੱਕਾਂ ਪੜੀਆਂ। ਮੇਲ ਲਿਓ ਦਿਆਲ ਟੈ ਪਏ ਦੁਆਰਿਆ, ਰਖ ਲੇ ਵੋ ਦੀਨ ਦਿਆਲ ਪਰਮਤ ਬੋ ਹਾਰਿਆ, ਭਗਤ ਵਛਲ ਤੇਰਾ ਬਿਰਧ ਹਰ ਪਤਤ ਉਧਾਰਿਆ, ਤੁਝ ਬਿਨ ਨਾਹੀ ਕੋਏ ਬਿਨੋ ਮੋਏ ਸਾਰਿਆ, ਕਰ ਗਏ ਲਿਹੋ ਦਿਆਲ ਸਾਗਰ ਸੰਸਾਰੇ। ਸੁੰਦਰੀ ਦਾ ਮੱਥਾ ਧਰਤੀ ਤੋਂ ਨਾ ਚੁੱਕਿਆ ਗਿਆ। ਕਿੰਨਾ ਚਿਰ ਲੰਘ ਗਿਆ, ਜਦ ਘਬਰਾ ਕੇ ਬਲਵੰਤ ਸਿੰਘ ਨੇ ਸਿਰ ਚੁੱਕਿਆ ਤਾਂ ਕੀ ਡਿੱਠਾ, ਸੁੰਦਰੀ ਤੁਰ ਗਈ। ਸੁੰਦਰੀ ਪਿਤਾ ਪਾਸ ਚਲੀ ਗਈ। ਹਾਂ, ਸਤਵੰਤੀ ਦਾ ਖਾਲੀ ਪਿੰਜਰਾ ਪਿਆ ਹੈ। ਉਸ ਵੇਲੇ ਸ਼ਬਦ ਗਾਉਂਦੇ, ਭਜਨ ਕਰਦੇ ਖਾਲਸੇ ਨੇ ਮਾਤਾ ਸਾਹਿਬ ਦੇਵਾਂ ਦੀ ਪਿਆਰੀ ਸੁੰਦਰ ਕੌਰ ਦਾ ਸਰੀਰ ਅਗਨੀ ਦੇ ਹਵਾਲੇ ਕੀਤਾ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਦਸਵੇਂ ਦਿਨ ਭੋਗ ਪਾਇਆ। ਇਸ ਦੇ ਚਲਾਣੇ ਦਾ ਵੈਰਾਗ ਸਾਰੇ ਪੰਥ ਵਿਖੇ ਹੋਇਆ, ਪਰ ਧਰਮ ਕੌਰ ਆਪਣੀ ਪਿਆਰੀ ਰੱਖਿਅਕ ਦਾ ਵਿਛੋੜਾ ਨਾ ਸਹਾਰ ਸਕੀ। ਦਿਨੋ ਦਿਨ ਲਿਸੀ ਹੁੰਦੀ ਗਈ ਅਤੇ ਕੋਈ ਯਾਰੀ ਦਿਨੀ ਪੂਰੇ ਸਦਕ ਵਿੱਚ ਚਲਾਣਾ ਕਰ ਗਈ। ਬਲਵੰਤ ਸਿੰਘ ਭਾਵੇਂ ਵੈਰਾਗ ਵਿੱਚ ਨਿਰਬਿਰਤ ਹੋ ਕੇ ਇਕਾਂਤ ਭਜਨ ਕਰਨਾ ਚਾਹੁੰਦਾ ਸੀ, ਪਰ ਸਿੰਘਾਂ ਨੇ ਉਸਨੂੰ ਨਾ ਜਾਣ ਦਿੱਤਾ ਕਿ ਵਿਹਾਰ ਪਰਮਾਰਥ ਦੋਵੇਂ ਨਿਭਾਉਣੇ ਚਾਹੀਦੇ ਹਨ। ਅੰਦਰ ਦਾ ਤਿਆਗ ਕਰਨਾ ਹੈ, ਨਾਮ ਨਾਲ ਲਿਵ ਰੱਖਣੀ ਹੈ, ਕਿਰਿਆ ਵਿੱਚ ਵਸਦਿਆਂ ਅਤੇ ਕੰਮ ਕਰਦਿਆਂ ਨਿਰਲੇਪ ਰਹਿਣਾ ਹੈ। ਉਧਰੋਂ ਦੁਰਾਨੀ ਦੇ ਫਿਰ ਚੜਾਉਣ ਦੀਆਂ ਸੂਹਾਂ ਮਿਲ ਰਹੀਆਂ ਸਨ। ਇਸ ਕਰਕੇ ਬਲਵੰਤ ਸਿੰਘ ਕਰਮ ਕਰਤ ਹੋਵੇ ਨੇ ਕਰਮ ਦੇ ਹੁਕਮ ਮੁਜਬ ਪੰਥ ਸੇਵਾ ਪਰ ਤਤਪਰ ਹੀ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।